ਸਿੰਘ ਅਤੇ ਇਹਨਾਂ ਗੁਣਾਂ ਤੋਂ ਸੁਣ, ਉਹ ਪੁਤਲਾ ਐਵੇਂ ਇੱਕ ਮਿੱਟੀ ਦਾ ਹੀ ਪੁਤਲਾ ਹੈ, ਕਿਉਂਕਿ ਜਦ ਤਾਈਂ ਉਹ ਗੁਣ ਇਸ ਦੇ ਅੰਦਰ ਸਮਾਉਂਦੇ ਹਨ ਤਦ ਤੀਕਰ ਤਾਂ ਇਹ ਪੁਤਲਾ ਵੀ ਸੁਭਾਗਾ ਹੈ, ਅਤੇ ਜਦ ਉਹ ਗੁਣ ਇਸ ਪੁਤਲੇ ਰੂਪੀ ਦਾਇਰੇ ਆਕਾਰ ਤੋਂ ਬਾਹਰ ਨਿਕਲ ਜਾਂਦੇ ਹਨ ਤਦ ਉਹ ਛੁੱਟਰ ਮਾਟੀ ਦੀ ਨਿਆਈ ਨਿਰਾ ਮਿੱਟੀ ਦਾ ਹੀ ਪੁਤਲਾ ਅਰਥਾਤ ਫੋਕਾ ਅਤੇ ਮਲ ਮੂਤਰ ਦਾ ਭਰਿਆ ਹੋਇਆ ਕਰੰਗਾ ਹੀ ਰਹਿ ਜਾਂਦਾ ਹੈ, ਜੋ ਕਿ ਅੰਤ ਨੂੰ ਮਿੱਟੀ ਹੇਠ ਦੱਬ ਕੇ ਅਥਵਾ ਅਗਨੀ ਨਾਲ ਦਗਧ ਹੋ ਕੇ ਸੁਆਖੇ ਹੋ ਜਾਂਦਾ ਹੈ। ਬਸ ਓੜਕ ਛਾਰ ਦੀ ਢੇਰੀ ਛਾਰ ਹੀ ਹੋ ਜਾਂਦੀ ਹੈ। ਵੱਡਾ ਡਾਕਟਰ, ਇਸ ਵਿੱਚ ਜ਼ਰਾ ਵੀ ਫਰਕ ਨਹੀਂ? ਸਿੰਘ, ਤਾਂ ਤੇ ਸਿੱਧ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਕਾਰ ਨਾਲੋਂ ਜਿਸ ਨੂੰ ਆਪ ਕਾਗਜ਼ੀ ਆਕਾਰ ਕਹਿੰਦੇ ਹੋ, ਆਦਮੀ ਦੇ ਮਿੱਟੀ ਦੇ ਮਲ ਮੂਤਰ ਭਰੇ ਆਕਾਰ ਨੂੰ ਕੋਈ ਵਿਸ਼ੇਸ਼ਤਾ ਅਤੇ ਵਡਿਆਈ ਨਾ ਹੋਈ। ਵੱਡਾ ਡਾਕਟਰ, ਆਦਮੀ ਅਰਥਾਤ ਇਨਸਾਨੀਅਤ ਦੇ ਗੁਣਾਂ ਕਰਕੇ ਅਰਥਾਤ ਉਹਨਾਂ ਗੁਣਾਂ ਨੂੰ ਮੁੱਖ ਰੱਖ ਕੇ ਤਾਂ ਆਦਮੀ ਦਾ ਆਕਾਰ ਵਡਿਆਈ ਯੋਗ ਹੈ ਨਾ, ਕਿਉਂਕਿ ਉਹ ਆਦਮੀਆਂ ਵਾਲੇ ਗੁਣ ਇਸ ਵਿੱਚ ਟਿਕਦੇ ਅਤੇ ਵਸਦੇ ਹਨ। ਇਸ ਗੱਲ ਨੂੰ ਤਾਂ ਆਪ ਵੀ ਮੰਨ ਚੁੱਕੇ ਹੋ। ਸਿੰਘ, ਇਸੇ ਤਰ੍ਹਾਂ ਗੁਰੂ ਵਾਲੇ ਗੁਣਾਂ ਕਰਕੇ ਅਰਥਾਤ ਉਹਨਾਂ ਗੁਣਾਂ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਵਡਿਆਈ ਯੋਗ ਹੈ, ਕਿਉਂਕਿ ਉਹ ਗੁਰੂ ਵਾਲੇ ਗੁਣ ਇਸ ਵਿੱਚ ਸ਼ਸ਼ੋਭਿਤ ਹਨ, ਵਿਦਮਾਨ ਹਨ। ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਆਦਮੀ ਦੇ ਆਕਾਰ ਨਾਲੋਂ ਅਤਿਅੰਤ ਵਿਸ਼ੇਸ਼ ਵਡਿਆਈ ਦੇ ਯੋਗ ਹੈ, ਕਿਉਂਕਿ ਉਹ ਗੁਰੂ ਵਾਲੇ ਗੁਣ ਆਪ ਦੀ ਆਦਮੀਅਤ ਇਨਸਾਨੀਅਤ ਦੇ ਗੁਣਾਂ ਨਾਲੋਂ ਅਤਿਅੰਤ ਵਿਸ਼ੇਸ਼ ਅਦਭੁਤ ਅਸਥਿਰ ਅਮਰ ਅਤੇ ਅਟਲ ਹਨ। ਇੱਥੋਂ ਤੀਕਰ ਕਿ ਅਸਲੀਅਤ ਅੰਦਰ ਇਹਨਾਂ ਗੁਰੂ ਵਾਲੇ ਗੁਣਾਂ ਤੋਂ ਭਿੰਨ ਕਿਨ੍ਹਾਂ ਹੋਰ ਗੁਣਾਂ ਨੂੰ ਗੁਣ ਹੀ ਨਹੀਂ ਕਹਿ ਸਕਦੇ। ਸੋ ਜਿਨ੍ਹਾਂ ਨੂੰ ਆਪ ਆਦਮੀਅਤ ਇਨਸਾਨੀਅਤ ਵਾਲੇ ਗੁਣ ਕਹਿੰਦੇ ਹੋ, ਇਹਨਾਂ ਦੀ ਤਾਂ ਅਸਲੀਅਤ ਹੀ ਕੋਈ ਨਹੀਂ। ਜੈਸੀ ਕਿ ਆਦਮੀ ਦੇ ਆਕਾਰ ਦੀ ਕੋਈ ਅਸਲੀਅਤ ਨਹੀਂ, ਤੈਸੇ ਹੀ ਆਦਮੀ ਦੇ ਗੁਣਾਂ ਦੀ ਵੀ ਕੋਈ ਅਸਲੀਅਤ ਨਹੀਂ। ਪ੍ਰੰਤੂ ਗੁਰੂ ਰੂਪੀ ਗੁਣਾਂ ਦੀ ਤੱਤ ਅਸਲੀਅਤ ਅਤੇ ਅਪਾਰ ਮਹਿਮਾ ਦੇ ਪ੍ਰਭਾਵ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਕਾਰ ਦੀ ਅਸਲੀਅਤ ਵੀ ਸਦੀਵੀ ਅਮਰ ਵਿਵਸਥਾ ਵਾਲੇ ਗੁਣਾਂ ਅਤੇ ਅਟਲਤਾ ਨੂੰ ਪ੍ਰਾਪਤ ਹੈ। ਇਸੇ ਕਰਕੇ ਹੀ ਇਸ ਪਵਿੱਤਰ ਆਕਾਰ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦ੍ਰਿਸ਼ਟਮਾਨ ਸਰੂਪ ਆਕਾਰ ਦੀ ਅਪਾਰ ਮਹਿਮਾ ਹੈ। ਜਿਸ ਮਹਿਮਾ ਅਤੇ ਵਡਿਆਈ ਨੂੰ ਆਨ ਆਦਮੀ ਦੇ ਆਕਾਰਾਂ ਦੀ ਵਡਿਆਈ ਇੱਕ ਤਿਲ ਮਾਤਰ ਵੀ ਪੁੱਜ ਨਹੀਂ ਸਕਦੀ। ਇੱਥੋਂ ਤਾਈ ਕਿ ਇਸ ਪਵਿੱਤਰ ਆਕਾਰ ਨੂੰ ਆਦਮੀ ਦੇ ਆਨ ਆਕਾਰਾਂ ਨਾਲ ਤੁਲਤਾ ਦੇਣੀ ਵੀ ਮਹਾਂ ਅਪਰਾਧ ਹੈ। ਵੱਡਾ ਡਾਕਟਰ, ਪਰ ਜੇ ਆਦਮੀ ਦੇ ਆਕਾਰ ਅੰਦਰ ਉਹ ਜਿਹੇ ਗੁਣ ਹੋਣ? ਸਿੰਘ, ਤਦ ਸੱਚਮੁੱਚ ਉਹ ਆਦਮੀ ਪੂਜਨੀਕ ਹੈ ਅਤੇ ਧੰਨਤਾ ਦੇ ਯੋਗ ਹੈ, ਸਫਲ ਹੈ ਉਹ ਅਤੇ ਉਸਦਾ ਜਾਮਾ ਅਤੇ ਉਸਦਾ ਜਨਮ। ਵੱਡਾ ਡਾਕਟਰ, ਕੀ ਆਪ ਖਿਆਲ ਕਰਦੇ ਹੋ ਕਿ ਆਦਮੀ ਦੇ ਅੰਦਰ ਗੁਣ ਹੈ ਨਹੀਂ? ਸਿੰਘ, ਜਿਨ੍ਹਾਂ ਗੁਣਾਂ ਨੂੰ ਆਮ ਤੌਰ ਤੇ ਆਪ ਲੋਕ ਗੁਣ ਦੱਸਦੇ ਹੋ, ਉਹ ਹਰਗਿਜ਼ ਗੁਣ ਨਹੀਂ। ਇੱਥੇ ਪਹਿਲਾ ਅਰਥਾਤ ਛੋਟਾ ਡਾਕਟਰ ਬੋਲ ਉੱਠਿਆ ਅਤੇ ਵੱਡੇ ਡਾਕਟਰ ਨੂੰ ਸੋਹੇ ਹੋ ਕੇ ਆਖਣ ਲੱਗਾ, ਛੋਟਾ ਡਾਕਟਰ, ਜਿਨ੍ਹਾਂ ਗੁਣਾਂ ਨੂੰ ਤੁਸੀਂ ਲਈ ਫਿਰਦੇ ਹੋ, ਇਹ ਸੱਚਮੁੱਚ ਕੋਈ ਗੁਣ ਨਹੀਂ, ਐਵੇਂ ਭਰਮ ਹੀ ਹੈ। ਪਰ ਕਿਉਂ ਜੀ? ਸਿੰਘ ਨੂੰ ਸੋਹੇ ਹੋ ਕੇ, ਉਹ ਅਸਲੀ ਗੁਣ ਅੰਸ ਮਾਤਰ ਤਾਂ ਆਦਮੀ ਦੇ ਕਾਇਆ ਰੂਪੀ ਆਕਾਰ ਅੰਦਰ ਹਨ ਨਾ, ਜੈਸਾ ਕਿ ਪਹਿਲਾਂ ਆਪਣੀ ਦੋਹਾਂ ਦੀ ਗੋਸ਼ਟ ਵਿੱਚ ਸਿੱਧ ਹੋ ਚੁੱਕਾ ਹੈ, ਕਿਉਂਕਿ ਚਾਹੇ ਉਹ ਗੁਪਤ ਹੀ ਹਨ ਅਤੇ ਪ੍ਰਗਟ ਨਹੀਂ, ਪਰ ਫਿਰ ਵੀ ਤਾਂ ਅਸਲੀਅਤ ਉਹਨਾਂ ਦੀ ਅੰਸ਼ ਮਾਤਰ ਤਾਂ ਜ਼ਰੂਰ ਆਦਮੀ ਦੇ ਕਾਇਆ ਰੂਪੀ ਆਕਾਰ ਅੰਦਰ ਟਿਕਦੀ ਹੈ, ਭਾਵੇਂ ਗੁਪਤ ਅਵਸਥਾ ਵਿੱਚ ਹੀ ਟਿਕਦੀ ਹੈ, ਪਰ ਟਿਕਦੀ ਤਾਂ ਹੈ ਨਾ, ਅਤੇ ਟਿਕਦੀ ਵੀ ਮਨੁੱਖ ਮਾਤਰ ਦੇ ਆਕਾਰ ਅੰਦਰ ਹੈ। ਇਸ ਲਈ ਮਨੁੱਖ ਦਾ ਜਾਮਾ ਅਰਥਾਤ ਕਾਇਆ ਰੂਪੀ ਆਕਾਰ ਕਾਗਜ਼ੀ ਆਕਾਰ ਨਾਲੋਂ ਸੁਲੱਖਣਾ ਅਤੇ ਸ੍ਰੇਸ਼ਟ ਵੀ ਹੈ, ਕਿਉਂਕਿ ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਪਵਿੱਤਰ ਆਕਾਰ ਦੇ ਹੋਰ ਸਭ ਕਾਗਜ਼ੀ ਆਕਾਰਾਂ ਅੰਦਰ ਤਾਂ ਨਹੀਂ ਨਾ ਉਹਨਾਂ ਪਵਿੱਤਰ ਅਸਲੀ ਗੁਣਾਂ ਦੀ ਅੰਸ ਟਿਕਦੀ। ਸਿੰਘ ਛੋਟੇ ਡਾਕਟਰ ਨੂੰ ਸੋਹੇ ਹੋ ਕੇ, ਇਹ ਆਪ ਦਾ ਬੜਾ ਸੁੰਦਰ ਸਵਾਲ ਹੈ, ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਅੰਸ਼ ਮਾਤਰ ਉਹ ਗੁਣ ਆਪਣੇ ਅਸਲੀ ਸਰੂਪ ਵਿੱਚ ਆਦਮੀ ਦੇ ਕਾਇਆ ਰੂਪੀ ਆਕਾਰ ਅੰਦਰ ਹੀ ਟਿਕਦੇ ਅਤੇ ਵਸਦੇ ਹਨ, ਪਰ ਉਹਨਾਂ ਗੁਣਾਂ ਦੀ ਅੰਸ਼ ਦਾ ਆਦਮੀ ਦੀ ਕਾਇਆ ਅੰਦਰ ਹੋਣਾ ਜਾਂ ਨਾ ਹੋਣਾ ਬਰਾਬਰ ਹੀ ਹੈ, ਜਦ ਤਾਈਂ ਕਿ ਉਹ ਗੁਣ ਪ੍ਰਗਟ ਪ੍ਰਤੱਖ ਨਾ ਹੋਣ। ਉਹਨਾਂ ਦੇ ਪ੍ਰਗਟ ਦਸ਼ਾ ਵਿੱਚ ਆਏ ਬਿਨਾਂ ਅਰਥਾਤ ਪ੍ਰਤੱਖ ਹੋਏ ਬਿਨਾਂ ਉਸ ਆਦਮੀ ਨੂੰ ਜਿਸ ਦੀ ਕਾਇਆ ਰੂਪੀ ਆਕਾਰ ਅੰਦਰ ਉਹ ਗੁਣ ਅੰਸ਼ ਮਾਤਰ ਸਦੀਵ ਹੀ ਗੁਪਤ ਵਿਵਸਥਾ ਵਿਖੇ ਰਹਿਣ, ਉਹਨਾਂ ਗੁਣਾਂ ਦੀ ਅੰਸ਼ ਦੇ ਹੋਣ ਦਾ ਅਰਥਾਤ ਕਾਇਆ ਰੂਪੀ ਆਕਾਰ ਦੇ ਅੰਦਰ ਗੁਪਤ ਪਈ ਰਹਿਣ ਦਾ ਲਾਭ ਅਤੇ ਫਖਰ ਕੀ, ਜਦਕਿ ਉਹ ਪਵਿੱਤਰ ਅੰਸ਼ ਐਵੇਂ ਆਕਾਰਤ ਹੀ ਇਸ ਆਦਮੀ ਦੀ ਕਾਇਆ ਰੂਪੀ ਆਕਾਰ ਵਿੱਚੋਂ ਘੁੰਮ ਘੁਮਾ ਕੇ ਚਲੀ ਜਾਂਦੀ ਹੈ, ਅਤੇ ਫਿਰ ਉਸ ਲਈ ਇਸ ਆਦਮੀ ਦੀ ਕਾਇਆ ਅੰਦਰ ਆਉਣ ਦਾ ਅਵਸਰ ਹੱਥ ਆਉਣਾ ਅਸੰਭਵ ਹੋ ਜਾਂਦਾ ਹੈ। ਗੁਪਤ ਦਸ਼ਾ ਵਿਖੇ ਤਾਂ ਇਹ ਅੰਸ਼ ਘੱਟ ਘੱਟ ਵਿਖੇ ਵਿਆਪ ਰਹੀ ਹੈ, ਕੀ ਆਦਮੀ ਦਾ ਘੱਟ ਅਤੇ ਕੀ ਪੰਛੀ ਪਸ਼ੂ ਆਦਿਕਾਂ ਦਾ ਘੱਟ, ਕੋਈ ਘੱਟ ਅਰਥਾਤ ਸਰੀਰ ਬਾਡੀ ਰੂਪੀ ਆਕਾਰ ਇਸ ਅੰਸ਼ ਤੋਂ ਊਰਾ ਨਹੀਂ, ਖਾਲੀ ਨਹੀਂ, ਸਭ ਘਟਾਂ ਦੇ ਅੰਦਰ ਇਹ ਅੰਸ਼ ਗੁਪਤ ਵਰਤਦੀ ਹੈ। ਜੇ ਹੋਰ ਜੂਨ ਜਾਤੀ ਦੇ ਜਾਨਵਰਾਂ ਦੇ ਘਟਾਂ ਅੰਦਰ ਇਹ ਅੰਸ਼ ਗੁਪਤ ਹੀ ਵਰਤਦੀ ਰਹੀ ਅਤੇ ਪ੍ਰਗਟ ਨਾ ਹੋਈ ਤਾਂ ਦੱਸੋ ਮਨੁੱਖ ਜਾਤੀ ਦੀ ਹੋਰ ਜਾਤੀ ਦੇ ਜਨੌਰਾਂ ਨਾਲੋਂ ਵਿਸ਼ੇਸ਼ਤਾ ਕੀ? ਅਤੇ ਆਦਮੀ ਮਨੁੱਖ ਦੇ ਕਾਇਆ ਰੂਪੀ ਆਕਾਰ ਨੂੰ ਹੋਰਸ ਜਨੌਰਾਂ ਦੇ ਆਕਾਰਾਂ ਨਾਲੋਂ ਕੀ ਵਧੀਕ ਵਡਿਆਈ ਹੈ? ਸਗੋਂ ਮਨੁੱਖ ਦੇ ਜਾਮੇ ਅਤੇ ਜਨਮ ਨੂੰ ਅਨੇਕ ਵਾਰ ਤਿਰਕਾਰ ਹੈ, ਲਾਨਤ ਹੈ ਕਿ ਆਪਣੇ ਆਪ ਨੂੰ ਸਰਬ ਪ੍ਰਕਾਰ ਦੇ ਹੋਰਸ ਜਾਤੀ ਦੇ ਜਨਤਾ ਨਾਲੋਂ ਸ੍ਰੇਸ਼ਟ ਜੰਤ, ਅਸ਼ਰਫੁਲ ਮਖਲੂਕਾਤ ਅਤੇ ਸਮਝਦਾਰ ਇਨਸਾਨ ਸਮਝਦਾ ਹੋਇਆ ਵੀ ਆਨ ਜਨਤਾ ਵੱਤ ਇਸ ਅਮੋਲਕ ਰਤਨ ਪਦਾਰਥ ਤੋਂ ਕੁੱਥਾ ਹੀ ਰਹੇ ਅਤੇ ਕੁੱਥਾ ਹੀ ਚਲਿਆ ਜਾਏ, ਤਾਂ ਤੇ ਸ੍ਰੇਸ਼ਟਤਾ ਅਤੇ ਸਫਲਤਾ ਮਨੁੱਖ ਜਾਮੇ ਅਤੇ ਜਨਮ ਦੀ ਕੇਵਲ ਇਸੇ ਗੱਲ ਵਿੱਚ ਹੈ ਕਿ ਘੱਟ ਨੂੰ ਖੋਜ ਕੇ ਉਸ ਗੁਪਤ ਪਦਾਰਥ ਨੂੰ ਲੱਭੇ ਅਤੇ ਪ੍ਰਗਟ ਕਰੇ, ਕਿਉਂਕਿ ਇਹ ਮਨੁੱਖ ਜਨਮ ਵਾਲਾ ਅਵਸਰ ਫੇਰ ਹੱਥ ਨਹੀਂ ਆਉਣਾ। ਬਸ ਇਸ ਗੁਪਤ ਅਮੋਲਕ ਪਦਾਰਥ ਦੇ ਲਾਭੇ ਬਿਨਾਂ ਮਨੁੱਖਾ ਜਨਮ ਦਾ ਇਹ ਅਵਸਰ ਐਵੇਂ ਆਵਾਗੌਣ ਹੀ ਜਾਏਗਾ। ਅਜਿਹੇ ਅਜਾਈ ਜਾਣ ਵਾਲੇ ਆਦਮੀ ਦੇ ਆਕਾਰ ਜਿਹੇ ਹੀ ਹੋਰ ਸਭ ਆਕਾਰ ਹਨ ਜਿਨ੍ਹਾਂ ਵਿੱਚ ਉਹ ਗੁਣ ਪ੍ਰਗਟ ਨਹੀਂ ਹੋਏ, ਕਿਉਂਕਿ ਗੁਪਤ ਦਸ਼ਾ ਅੰਦਰ ਤਾਂ ਉਹ ਗੁਣਾਮਈ ਸਰਬ ਵਿਆਪਕ ਕਾਲੀ ਸਰੂਪ ਜੋਤ ਸਾਰੇ ਵਿਆਪਕ ਹੈ, ਜਲਾਂ ਥਲਾਂ ਦੀਪਾਂ ਲੋਹਾਂ ਕਾਰਾਂ ਮੰਡਲਾਂ ਖੰਡਾਂ ਤੇ ਬ੍ਰਹਿਮੰਡਾਂ ਵਿਖੇ ਬਿਰਾਜਮਾਨ ਹੈ। ਜਿਹੇ ਹੋਰ ਕਾਗਜ਼ਾਂ ਦੇ ਭਾਰ ਪਏ ਹਨ ਤੇਹੇ ਇਹਨਾਂ ਆਦਮੀਆਂ ਦੇ ਆਕਾਰ ਵੀ ਪਏ ਆਵਾਗਾਉਣ ਵਿਖੇ ਰੁਲਦੇ ਫਿਰਦੇ ਹਨ। ਬਿਨਾਂ ਗੁਣ ਸਭੇ ਆਕਾਰ ਐਵੇਂ ਛਾਰ ਦੀ ਢੇਰੀ ਹਨ, ਕਿਸੇ ਲੇਖੇ ਨਹੀਂ, ਨਿਰੇ ਨਿਕੰਮੇ ਹਨ, ਪ੍ਰੰਤੂ ਧਨ ਹਨ ਉਹ ਕਾਗਜ਼ ਰੂਪੀ ਪਵਿੱਤਰ ਆਕਾਰ ਜਿੱਥੇ ਉਹ ਗੁਣ ਪ੍ਰਗਟ ਹੋਏ, ਅਤੇ ਧਨ ਹਨ ਉਹ ਮਾਨਵੀ ਆਕਾਰ ਰੂਪੀ ਘੱਟ ਹਿਰਦਾ ਜਿੱਥੇ ਆਣ ਕੇ ਉਹ ਗੁਣ ਵੁੱਠੇ। ਛੋਟਾ ਡਾਕਟਰ, ਬੇਸ਼ੱਕ ਉਹਨਾਂ ਅਸਲੀ ਗੁਣਾਂ ਤੋਂ ਬਿਨਾਂ ਇਹਨਾਂ ਦ੍ਰਿਸ਼ਮਾਨ ਦਿਖਾਵੇ ਦੇ ਨਕਲੀ ਗੁਣਾਂ ਵਾਲੇ ਆਕਾਰ ਕਿਸੇ ਲੇਖੇ ਨਹੀਂ। ਉਹ ਆਕਾਰ ਚਾਹੇ ਆਦਮੀ ਦੇ ਹੋਣ ਚਾਹੇ ਕਾਗਜ਼ਾਂ ਦੇ। ਵੱਡਾ ਡਾਕਟਰ ਛੋਟੇ ਡਾਕਟਰ ਨੂੰ ਸੋਹੇ ਹੋ ਕੇ, ਇਹ ਤਾਂ ਆਪ ਆਪਣੀ ਜ਼ਬਾਨੀ ਮੰਨ ਚੁੱਕੇ ਹੋ ਕਿ ਆਦਮੀ ਦੇ ਨਿਰੇ ਕਰੰਗੇ ਰੂਪੀ ਆਕਾਰ ਨੂੰ ਕੋਈ ਵਡਿਆਈ ਨਹੀਂ। ਵੱਡਾ ਡਾਕਟਰ, ਪਰ ਆਦਮੀ ਇਨਸਾਨੀਅਤ ਵਾਲੇ ਗੁਣਾਂ ਸਹਿਤ ਤਾਂ ਆਦਮੀ ਅਰਥਾਤ ਇਨਸਾਨ ਦਾ ਆਕਾਰ ਵਡਿਆਈ ਯੋਗ ਹੈ। ਇਸ ਗੱਲ ਨੂੰ ਤਾਂ ਆਪ ਦੇ ਪਰਸਨਲ ਅਸਿਸਟੈਂਟ ਸਿੰਘ ਹੋਰੀ ਵੀ ਮੰਨਦੇ ਹਨ। ਆਪ ਐਵੇਂ ਨਿਕੰਮੀ ਰਿਆਇਤ ਇਹਨਾਂ ਦੀ ਕਰਦੇ ਹੋ ਅਤੇ ਇਹਨਾਂ ਦੇ ਧੀਂਗੋ ਧੀਂਗੀ ਦੇ ਪਰਸਨਲ ਅਸਿਸਟੈਂਟ ਬਣਦੇ ਹੋ। ਬੜਾ ਹੈਰਾਨ ਤਾਂ ਮੈਂ ਇਸ ਗੱਲ ਤੋਂ ਹੋ ਰਿਹਾ ਹਾਂ ਕਿ ਆਦਮੀ ਨੂੰ ਆਪ ਐਵੇਂ ਨਕਲੀ ਦਿਖਾਵੇ ਦੇ ਗੁਣਾਂ ਵਾਲਾ ਹੀ ਦੱਸਦੇ ਹੋ। ਸਿੰਘ, ਨਕਲੀ ਕੀ? ਆਦਮੀ ਦੇ ਗੁਣਾਂ ਦੀ ਅਸਲੀਅਤ ਜੋ ਆਪ ਨੂੰ ਜਾਪਦੀ ਹੈ, ਐਵੇਂ ਆਪ ਨੂੰ ਵਹਿਮ ਚਿਮੜਿਆ ਹੋਇਆ ਹੈ ਅਰ ਭੁਲੇਖਾ ਲੱਗਾ ਹੋਇਆ ਹੈ। ਵੱਡਾ ਡਾਕਟਰ, ਕਿਆ ਆਦਮੀ ਦੇ ਗੁਣਾਂ ਦੀ ਕੋਈ ਅਸਲੀਅਤ ਨਹੀਂ? ਸਿੰਘ, ਜੇ ਹੈ ਤਾਂ ਭਲਾ ਦੱਸੋ। ਵੱਡਾ ਡਾਕਟਰ, ਬੇਸ਼ੱਕ ਆਦਮੀ ਦੇ ਗੁਣ ਅਸਲੀ ਹਨ, ਰੀਅਲ ਹਨ, ਆਪ ਦੇ ਕਹੇ ਤੇ ਬੇਅਸਲ ਅਨਰੀਅਲ ਨਹੀਂ ਬਣ ਸਕਦੇ। ਸਿੰਘ, ਭਲਾ ਗੁਣਾਂ ਦੇ ਅਸਲੀ ਹੋਣ ਦੀ ਆਪ ਦੇ ਪਾਸ ਕੀ ਪਛਾਣ ਹੈ ਅਤੇ ਅਸਲੀ ਗੁਣਾਂ ਦੀ ਆਪ ਡੈਫੀਨੇਸ਼ਨ ਕੀ ਕਰਦੇ ਹੋ, ਤਾਰੀਫ ਕੀ ਕਰਦੇ ਹੋ? ਵੱਡਾ ਡਾਕਟਰ, ਅਸਲੀ ਗੁਣਾਂ ਦੀ ਮੁੱਖ ਪਛਾਣ ਇਹ ਹੈ ਕਿ ਉਹ ਸੱਚੀ, ਟਰੂ, ਰੀਅਲ ਅਤੇ ਜੈਨੂਅਨ ਹਸਤੀ ਵਾਲੇ ਹੁੰਦੇ ਹਨ, ਰੀਅਲ ਐਗਜ਼ਿਸਟੈਂਸ ਵਾਲੇ ਹੁੰਦੇ ਹਨ। ਸਿੰਘ, ਸੱਚੀ ਹਸਤੀ, ਟਰੂ ਔਰ ਰੀਅਲ ਐਗਜ਼ਿਸਟੈਂਸ ਤੋਂ ਆਪ ਦਾ ਕੀ ਭਾਵ ਹੈ? ਵੱਡਾ ਡਾਕਟਰ, ਸੱਚੀ ਹਸਤੀ ਉਹ ਹੈ ਜੋ ਝੂਠੀ ਖਿਆਲੀ ਵਹਿਮੀ ਹਸਤੀ, ਅਨਟਰੂ ਇਮੈਜਨਰੀ ਔਰ ਫਿਕਟੀਸ਼ੀਅਸ ਐਗਜ਼ਿਸਟੈਂਸ ਨਾ ਹੋਵੇ ਅਤੇ ਜਿਸ ਦੀ ਅਸਲੀਅਤ ਅਥਵਾ ਬੁਨਿਆਦ ਰਿਐਲਿਟੀ ਔਰ ਫਾਊਂਡੇਸ਼ਨ ਹੋਵੇ। ਸਿੰਘ, ਇਹ ਤਾਂ ਮੁੜ ਘਿੜ ਕੇ ਆਪ ਉੱਥੇ ਹੀ ਗੇੜਾ ਖਾਈ ਜਾਂਦੇ ਹੋ, ਕਿਸੇ ਠੀਕ ਰਸਤੇ ਤੁਰੋ। ਵੱਡਾ ਡਾਕਟਰ, ਮੈਂ ਤਾਂ ਆਪਣੇ ਜਾਣੇ ਠੀਕ ਹੀ ਜਾਣਾ ਹਾਂ, ਇਦੋਂ ਵੱਧ ਕੇ ਹੋਰ ਮੈਂ ਕੀ ਦੱਸ ਸਕਦਾ ਹਾਂ? ਭਲਾ ਆਪ ਹੀ ਅੱਛੂ ਨਿਖਾਰ ਦਿਓ ਕਿ ਸੱਚੀ ਹਸਤੀ ਹੋਰ ਕਿਸ ਨੂੰ ਆਖਦੇ ਹਨ? ਸਿੰਘ, ਸੱਚੀ ਹਸਤੀ ਦੀ ਮੁੱਖ ਪਛਾਣ ਇਹ ਹੈ ਕਿ ਉਹ ਆਪਣੇ ਨਿੱਜ ਸਰੂਪ ਜ਼ਾਤ ਵਿੱਚੋਂ ਆਪੋ ਹੀ ਅਸਥਿਤ ਅਰਥਾਤ ਕਾਇਮਲ ਜ਼ਾਤ ਸੈਲਫ ਐਗਜ਼ਿਸਟੈਂਟ ਹੁੰਦੀ ਹੈ। ਵੱਡਾ ਡਾਕਟਰ, ਕੀ ਆਦਮੀ ਦੇ ਗੁਣ ਐਸੀ ਹਸਤੀ ਵਾਲੇ ਨਹੀਂ? ਸਿੰਘ, ਕਦਾਚਿਤ ਨਹੀਂ, ਹਰਗਿਜ਼ ਨਹੀਂ। ਵੱਡਾ ਡਾਕਟਰ, ਭਲਾ ਕਿਸ ਤਰ੍ਹਾਂ? ਸਿੰਘ, ਆਪਣੀ ਜ਼ਾਤ ਵਿੱਚ ਆਪੇ ਕਾਇਮ ਹਸਤੀ ਉਹ ਹੁੰਦੀ ਹੈ ਜਿਸ ਦਾ ਅਗਾਹਾਂ ਹੋਰ ਕੋਈ ਆਸਰਾ ਸਪੋਰਟ ਨਾ ਹੋਵੇ, ਪ੍ਰੰਤੂ ਆਪ ਦਾ ਆਦਮੀ ਦੇ ਗੁਣ ਰੂਪੀ ਪਦ ਫਰੇਜ਼ ਉਚਾਰਨਾ ਹੀ ਦੱਸਦਾ ਹੈ ਕਿ ਆਪ ਦੇ ਕਲਪਤ ਗੁਣਾਂ ਦਾ ਆਸਰਾ ਆਦਮੀ ਹੈ। ਸੋ ਜੇ ਤਾਂ ਆਪ ਉਕਤ ਕਲਪੇ ਗੁਣਾਂ ਨੂੰ ਆਦਮੀ ਰੂਪੀ ਆਸਰੇ ਤੋਂ ਭਿੰਨ ਮੰਨਦੇ ਹੋ, ਤਦ ਤਾਂ ਆਪ ਦੇ ਗੁਣ ਅਸਲੀ ਕੋਈ ਨਹੀਂ, ਅਤੇ ਜੇ ਉਹ ਗੁਣ ਆਪ ਦੇ ਮੰਨਣ ਅੰਦਰ ਅਰਥਾਤ ਉਕਤ ਆਸਰੇ ਤੋਂ ਭਿੰਨ ਨਹੀਂ, ਤਦ ਸੱਚਮੁੱਚ ਗੁਣ ਅਸਲੀ ਹਨ। ਅਰਥਾਤ ਜੇ ਤਾਂ ਆਪ ਦੇ ਉਚੇਰੇ ਆਦਮੀ ਦੇ ਗੁਣ ਰੂਪੀ ਪਦ ਫਰੇਜ਼ ਤੋਂ ਭਾਵ ਆਦਮੀ ਰੂਪੀ ਗੁਣ ਹੈ, ਤਦ ਤਾਂ ਆਪ ਦੇ ਕਲਪੇ ਗੁਣ ਅਸਲ ਹੋ ਸਕਦੇ ਹਨ। ਪਰੰਤੂ ਜੇ ਇਸ ਤੋਂ ਭਿੰਨ ਆਪ ਦਾ ਕੋਈ ਹੋਰ ਭਾਵ ਹੈ, ਤਦ ਆਪ ਦੇ ਕਲਪੇ ਗੁਣਾਂ ਦੀ ਕੋਈ ਅਸਲੀਅਤ ਨਹੀਂ ਹੋ ਸਕਦੀ। ਵੱਡਾ ਡਾਕਟਰ, ਆਦਮੀ ਦੇ ਤਾਂ ਉਹ ਗੁਣ ਹਨ, ਜੇ ਆਦਮੀ ਅਤੇ ਗੁਣ ਇੱਕਮਿਕ ਕਰ ਦਿੱਤੇ ਜਾਣ ਤਾਂ ਗੁਣ ਤਾਂ ਫਿਰ ਕੋਈ ਨਾ ਰਿਹਾ। ਸਿੰਘ, ਤਾਂ ਫਿਰ ਆਦਮੀ ਦਾ ਹੀ ਅਭਾਵ ਕਰ ਦਿਓ। ਵੱਡਾ ਡਾਕਟਰ, ਇਸ ਸੂਰਤ ਵਿੱਚ ਫਿਰ ਗੁਣ ਕੀ ਦੇ ਰਹਿਣਗੇ? ਸਿੰਘ, ਆਪ ਕੀ ਦੇ ਰੱਖਣਾ ਚਾਹੁੰਦੇ ਹੋ? ਵੱਡਾ ਡਾਕਟਰ ਖਿੱਝ ਕੇ, ਆਦਮੀ ਦੇ ਹੋਰ ਕੀ ਦੇ? ਆਦਮੀ ਦੇ ਗੁਣਾਂ ਦਾ ਤਾਂ ਜ਼ਿਕਰ ਹੀ ਚੱਲ ਰਿਹਾ ਹੈ। ਸਿੰਘ, ਜਿਵੇਂ ਰੱਖਣੇ ਹਨ ਰੱਖ ਲਓ, ਕਿਵੇਂ ਰੱਖੋ ਵੀ? ਵੱਡਾ ਡਾਕਟਰ, ਇਉਂ ਤਾਂ ਕਿਵੇਂ ਵੀ ਨਹੀਂ ਰਹਿੰਦੇ, ਕਿਉਂਕਿ ਗੁਣ ਕੇਵਲ ਆਦਮੀ ਦੇ ਹੀ ਆਸਰੇ ਹਨ। ਸਿੰਘ, ਤਦ ਫਿਰ ਇਉਂ ਕਹੋ ਕਿ ਇਹਨਾਂ ਦਾ ਆਪਣਾ ਅਲੰਬ ਆਸਰਾ ਅਰਥਾਤ ਅਸਲਾ ਕੋਈ ਨਹੀਂ। ਵੱਡਾ ਡਾਕਟਰ, ਕੋਈ ਕਿਉਂ ਨਹੀਂ? ਆਸਰਾ ਤਾਂ ਇਹਨਾਂ ਦਾ ਚੰਗਾ ਭਲਾ ਹੈ। ਸਿੰਘ, ਉਹ ਕਿਹੜਾ? ਵੱਡਾ ਡਾਕਟਰ, ਖੁਦ ਆਦਮੀ। ਸਿੰਘ, ਆਦਮੀ ਨੂੰ ਉਹਨਾਂ ਗੁਣਾਂ ਤੋਂ ਭਿੰਨ ਸਰੂਪ ਸਮਝਦੇ ਹੋ ਕਿ ਉਹ ਸਰੂਪ ਹੀ ਆਦਮੀ ਦਾ ਹੈ ਜੋ ਗੁਣਾਂ ਦਾ? ਵੱਡਾ ਡਾਕਟਰ, ਇਸ ਦੇ ਨਿਰਣੇ ਦੀ ਇੱਥੇ ਕੀ ਲੋੜ ਹੈ? ਸਿੰਘ, ਗੁਣਾਂ ਦੇ ਅਸਲੇ ਅਸਲੀਅਤ ਦੇ ਪਰਖਣ ਵਾਲੇ ਨਿਰਣੇ ਦੀ ਜੋ ਲੋੜ ਪਈ। ਵੱਡਾ ਡਾਕਟਰ, ਅਸਲਾ ਤਾਂ ਮੈਂ ਆਪ ਨੂੰ ਦੱਸ ਦਿੱਤਾ ਕਿ ਉਹਨਾਂ ਦਾ ਹੈ। ਸਿੰਘ, ਪਰ ਅਸਲੇ ਨੂੰ ਹੁਣ ਪਰਖਣਾ ਜੋ ਹੋਇਆ। ਵੱਡਾ ਡਾਕਟਰ, ਆਪ ਦੇ ਪਰਖਣ ਦਾ ਢੰਗ ਹੀ ਕੁਝ ਅਜੀਬ ਹੈ। ਸਿੰਘ, ਆਪ ਹੋਰ ਕਿਸ ਤਰ੍ਹਾਂ ਪਰਖਣਾ ਲੋੜਦੇ ਹੋ? ਵੱਡਾ ਡਾਕਟਰ, ਬਸ ਜਿਸ ਚੀਜ਼ ਦਾ ਅਸਲਾ ਹੋਵੇ ਉਹ ਚੀਜ਼ ਅਸਲ ਹੈ, ਅਤੇ ਜਿਸ ਦਾ ਕੋਈ ਅਸਲਾ ਨਾ ਹੋਵੇ ਉਹ ਬੇਅਸਲ ਹੈ। ਸੋ ਇਹ ਮੈਂ ਆਪ ਨੂੰ ਦੱਸ ਹੀ ਦਿੱਤਾ ਹੈ ਕਿ ਗੁਣਾਂ ਦਾ ਅਸਲਾ ਜ਼ਰੂਰ ਹੈ। ਸੋ ਗੁਣਾਂ ਦੇ ਅਸਲੇ ਦੇ ਹੋਣ ਦਾ ਸਬੂਤ ਗੁਣਾਂ ਦੀ ਅਸਲੀਅਤ ਪਰਖਣ ਹਿੱਤ ਕਾਫੀ ਪਰਖ ਹੈ। ਸਿੰਘ, ਪਰੰਤੂ ਨਿਰਾ ਉਸ ਅਸਲੇ ਦੇ ਹੋਣ ਮੀਅਰ ਅਜ਼ੰਪਸ਼ਨ ਵਾਲਾ ਹੁੰਗਾਰਾ ਭਰ ਦੇਣ ਦਾ ਕੀ ਸੁਭਿਅਤਾ ਹੈ ਜਦ ਤਾਈਂ ਉਸ ਅਸਲੇ ਨੂੰ ਨਾ ਪਰਖ ਲਿਆ ਜਾਵੇ? ਵੱਡਾ ਡਾਕਟਰ, ਇਹ ਤਾਂ ਬਾਲ ਵਿੱਚੋਂ ਖਾਲ ਨਿਕਾਲਣ ਵਾਲੀ ਗੱਲ ਹੈ। ਭਲਾ ਹੁਣ ਅਸਲੇ ਨੂੰ ਆਪ ਕਿੱਕੋਂ ਪਰਖੋਗੇ? ਸਿੰਘ, ਦੋ ਤਰੀਕਿਆਂ ਨਾਲ। ਇੱਕ ਤਾਂ ਇਉਂ ਪਰਖਣਾ ਹੈ ਕਿ ਸੱਚਮੁੱਚ ਉਸ ਅਸਲੇ ਦਾ ਕੋਈ ਅਸਲੀ ਵਜੂਦ ਹੈ ਵੀ ਕਿ ਐਵੇਂ ਕਲਪਨਾ ਹੀ ਹੈ। ਦੂਜੇ ਇਉਂ ਕਿ ਜੇ ਭਲਾ ਉਸ ਅਸਲੇ ਦਾ ਕੋਈ ਵਜੂਦ ਹੈ ਤਦ ਕੀ ਉਸ ਦਾ ਸਰੂਪ ਗੁਣਾਂ ਦੇ ਸਰੂਪ ਤੋਂ ਭਿੰਨ ਤਾਂ ਨਹੀਂ? ਵੱਡਾ ਡਾਕਟਰ, ਪਹਿਲੀ ਗੱਲ ਤਾਂ ਸਾਫ਼ ਹੈ, ਇਸ ਦੇ ਪਰਖਣ ਦੀ ਕੋਈ ਲੋੜ ਨਹੀਂ, ਕਿਉਂਕਿ ਆਦਮੀ ਪ੍ਰਤੱਖ ਮੌਜੂਦ ਹੈ। ਪਰੰਤੂ ਦੂਜੀ ਗੱਲ ਵਿੱਚ ਕੁਝ ਗੁੰਝਲ ਹੈ, ਸੋ ਇੱਕ ਅਣਹੋਈ ਜਿਹੀ ਗੱਲ ਜਾਪਦੀ ਹੈ। ਸਿੰਘ, ਅਣਹੋਈ ਕਿਸ ਤਰ੍ਹਾਂ? ਵੱਡਾ ਡਾਕਟਰ, ਇਹੋ ਹੀ ਕਿ ਗੁਣਾਂ ਦਾ ਸਰੂਪ ਆਦਮੀ ਦੇ ਸਰੂਪ ਜਿਹਾ ਹੀ ਹੋਵੇ। ਸਿੰਘ, ਤਾਂ ਕੀ ਆਪ ਨੂੰ ਭਿੰਨ ਪਾਸਦਾ ਹੈ? ਵੱਡਾ ਡਾਕਟਰ, ਭਿੰਨ ਤਾਂ ਸਾਫ਼ ਹੀ ਹੈ। ਸਿੰਘ, ਤਦ ਤਾਂ ਇਹ ਗੱਲ ਵੀ ਸਾਫ਼ ਹੈ ਕਿ ਉਹਦੇ ਗੁਣਾਂ ਦਾ ਅਸਲਾ ਕੋਈ ਨਹੀਂ, ਕਿਉਂਕਿ ਕਿਸੇ ਚੀਜ਼ ਦਾ ਸਰੂਪ ਆਪਣੇ ਅਸਲੇ ਤੋਂ ਭਿੰਨ ਨਹੀਂ ਹੁੰਦਾ। ਸਗੋਂ ਐਨ ਅਸਲੇ ਜਿਹਾ ਹੀ ਹੁੰਦਾ ਹੈ। ਵੱਡਾ ਡਾਕਟਰ ਐਨ ਉਹ ਜਿਹੇ ਸਰੂਪ ਵਾਲੀ ਚੀਜ਼ ਤਾਂ ਬਸ ਕੇਵਲ ਉਹ ਹੀ ਹੋ ਸਕਦੀ ਹੈ। ਸਿੰਘ, ਬਸ ਇਹੋ ਹੀ ਉਸ ਅਸਲ ਹਸਤੀ ਦੇ ਹੋਣ ਦਾ ਸਬੂਤ ਹੈ। ਵੱਡਾ ਡਾਕਟਰ, ਪਰ ਮੇਰੇ ਨਿਕਟ ਜੋ ਗੁਣਾਂ ਦੀ ਅਸਲ ਹਸਤੀ ਦੀ ਤਾਰੀਫ ਡੈਫੀਨੇਸ਼ਨ ਮੰਨੀ ਹੋਈ ਹੈ, ਉਹ ਇਉਂ ਨਹੀਂ ਹੋਰੋਂ ਹੀ ਹੈ। ਸਿੰਘ, ਭਲਾ ਹੋਰੂ ਕਿਵੇਂ ਆਪ ਮੰਨਦੇ ਹੋ? ਆਪ ਨੇ ਪਹਿਲਾਂ ਹੀ ਕਿਉਂ ਨਾ ਦੱਸ ਦਿੱਤਾ? ਵੱਡਾ ਡਾਕਟਰ, ਬਸ ਇਸ ਤੋਂ ਵੱਧ ਕੇ ਆਦਮੀ ਦੇ ਗੁਣਾਂ ਦੀ ਅਸਲੀ ਹਸਤੀ ਦੀ ਪਛਾਣ ਕੀ ਹੋ ਸਕਦੀ ਹੈ ਕਿ ਉਹ ਗੁਣ ਸੱਚਮੁੱਚ ਆਦਮੀ ਦੇ ਅੰਦਰ ਹਨ। ਆਦਮੀ ਦੇ ਅੰਦਰ ਗੁਣਾਂ ਦਾ ਹੋਣਾ ਹੀ ਗੁਣਾਂ ਦੀ ਅਸਲ ਹਸਤੀ ਦੀ ਪੂਰੀ ਪਛਾਣ ਹੈ। ਸਿੰਘ, ਚਾਹੇ ਉਹ ਗੁਣ ਬੁਰੇ ਹੋਣ ਚਾਹੇ ਅੱਛੇ ਹੋਣ। ਵੱਡਾ ਡਾਕਟਰ, ਆਦਮੀ ਦੇ ਗੁਣ ਬੁਰੇ ਹੁੰਦੇ ਹੀ ਨਹੀਂ, ਅਵਲ ਤਾਂ ਗੁਣ ਦਾ ਪਦ ਹੀ ਦੱਸਦਾ ਹੈ ਕਿ ਉਹ ਕਦਰ ਕੀਮਤ ਵਰਥ ਅਤੇ ਵੈਲਿਊ ਵਾਲੀ ਅੱਛੀ ਵਸਤੂ ਹੀ ਹੁੰਦੇ ਹਨ। ਸਿੰਘ, ਜਿਸ ਭਾਵ ਸੈਂਸ ਵਿੱਚ ਗੁਣਾ ਕੁਆਲਿਟੀ ਦੀ ਵਿਆਖਿਆ ਐਕਸਪਾਊਂਡ ਕਰਨ ਦਾ ਆਪ ਦਾ ਹੁਣ ਦਾ ਵਤੀਰਾ ਮੈਥਡ ਹੈ, ਉਸ ਅਨੁਸਾਰ ਕੀ ਆਪ ਗੁਣਾਂ ਦੀ ਕੋਈ ਪਾਰਖੂ ਅੰਸ਼ ਡਿਸਟਿੰਗੁਇਸ਼ਿੰਗ ਐਲੀਮੈਂਟ ਵੀ ਮੰਨਦੇ ਹੋ ਕਿ ਨਹੀਂ? ਵੱਡਾ ਡਾਕਟਰ, ਬਸ ਗੁਣਾਂ ਦੀ ਪਾਰਖੂ ਅੰਸ਼ ਡਿਸਟਿੰਗੁਇਸ਼ਿੰਗ ਐਲੀਮੈਂਟ ਇਹੋ ਹੀ ਹੈ ਕਿ ਇਹਨਾਂ ਕਰਕੇ ਆਦਮੀ ਦੀ ਪਰਖ ਹੁੰਦੀ ਹੈ। ਸਿੰਘ, ਗੁਣਾਂ ਦੀ ਪਰਖ ਕੋਈ ਨਹੀਂ? ਵੱਡਾ ਡਾਕਟਰ, ਪਰਖ ਇਹਨੂੰ ਵੱਧ ਕੇ ਹੋਰ ਕੀ ਹੋਣੀ ਸੀ ਕਿ ਇਹ ਆਦਮੀ ਦੇ ਗੁਣ ਹਨ। ਸਿੰਘ, ਕੀ ਆਪ ਇਸ ਗੱਲ ਨੂੰ ਨਹੀਂ ਮੰਨਦੇ ਕਿ ਕਈ ਆਦਮੀ ਘੱਟ ਗੁਣਾਂ ਵਾਲੇ ਹੁੰਦੇ ਹਨ ਤੇ ਕਈ ਵੱਧ ਗੁਣਾਂ ਵਾਲੇ? ਕਈ ਆਦਮੀ ਅੱਛੇ ਭਲੇ ਗੁਣਾਂ ਵਾਲੇ ਹੁੰਦੇ ਹਨ ਤੇ ਕਈ ਬੁਰੇ ਭੈੜੇ ਗੁਣਾਂ ਵਾਲੇ? ਮੇਰੇ ਖਿਆਲ ਵਿੱਚ ਆਪ ਇਸ ਗੱਲ ਨੂੰ ਮੰਨਣੋਂ ਮੁੱਕਰ ਨਹੀਂ ਸਕਦੇ, ਕਿਉਂਕਿ ਜਿੱਥੇ ਆਪ ਆਦਮੀ ਦੇ ਗੁਣਾਂ ਲਈ ਕਦਰ ਕੀਮਤ ਵਰਥ ਅਤੇ ਵੈਲਿਊ ਵਾਲੇ ਪਦ ਵਰਤਦੇ ਹੋ, ਉੱਥੇ ਆਦਮੀ ਦੇ ਗੁਣਾਂ ਦੀ ਪਰਖ ਮੰਨਣੀ ਪਊ।